ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਰਹੇ ਹਾਂ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਖੁਦਾਵੰਦ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਫਰਮਾਉਂਦੀ ਹੈ ਕਿ ਫਿਤਰਤ ਨਾਲ ਸੋਹਬਤ ਰੱਖਣ ਦੇ ਨਾਲ ਅਸੀਂ ਕਿਸ ਤਰ੍ਹਾਂ ਇੱਕ ਅੱਛੀ ਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕਨੇ ਆ। ਸਾਥੀਓ, ਅਸੀਂ ਵੇਖਨੇ ਆ ਕਿ ਖਾਲਕੇ ਖੁਦਾਵੰਦ ਨੇ ਸਾਡੇ ਪਹਿਲੇ ਵਾਲਦੈਨ ਦੇ ਲਈ ਐਸੇ ਮਾਹੌਲ ਦਾ ਇੰਤਖਾਬ ਕੀਤਾ ਸੀ ਜਿਹੜਾ ਉਹਨਾਂ ਦੀ ਖੁਸ਼ੀ ਤੇ ਸਿਹਤ ਤੇ ਤੰਦਰੁਸਤੀ ਦੇ ਲਈ ਬਿਹਤਰੀਨ ਸੀ। ਯਾਨੀ ਕਿ ਹਜ਼ਰਤ ਆਦਮ ਤੇ ਹਵਾ ਦੇ ਲਈ ਖੁਦਾਵੰਦ ਖੁਦਾ ਨੇ ਫਿਤਰਤ ਦੇ ਮਾਹੌਲ ਨੂੰ ਇੰਤਖਾਬ ਕੀਤਾ ਸੀ। ਖੁਦਾਵੰਦ ਖੁਦਾ ਨੇ ਉਹਨਾਂ ਨੂੰ ਕਿਸੇ ਮਹਿਲ 'ਚ ਨਹੀਂ ਰੱਖਿਆ ਤੇ ਨਾ ਹੀ ਉਹਨਾਂ ਨੂੰ ਮਸਨੂਈ ਆਰਾਇਸ਼ ਤੇ ਐਸ਼ ਪਸੰਦੀ ਦੇ ਮੁਕਾਮ ਤੇ ਰੱਖਿਆ ਸੀ ਜਿਹਨੂੰ ਅੱਜ ਹਾਸਿਲ ਕਰਨ ਦੇ ਲਈ ਕਈ ਲੋਕ ਕੋਸ਼ਿਸ਼ ਕਰ ਰਹੇ ਨੇ, ਬਲਕਿ ਖੁਦਾਵੰਦ ਨੇ ਤੇ ਉਹਨਾਂ ਨੂੰ ਫਿਤਰਤ 'ਚ ਰੱਖਿਆ ਤਾਂ ਕਿ ਉਹਨਾਂ ਦੀ ਸਿਹਤ ਅੱਛੀ ਰਹੇ। ਸੋ ਸਾਥੀਓ, ਤੁਸੀਂ ਇਸ ਗੱਲ ਤੋਂ ਹੀ ਅੰਦਾਜ਼ਾ ਲਗਾ ਲਵੋ ਕਿ ਫਿਤਰਤ 'ਚ ਯਾਨੀ ਕਿ ਖੁੱਲ੍ਹੀ ਹਵਾ 'ਚ ਵਕਤ ਗੁਜ਼ਾਰਨਾ ਸਾਡੀ ਸਿਹਤ ਦੇ ਲਈ ਕਿਸ ਕਦਰ ਜ਼ਰੂਰੀ ਹੈ। ਸਾਥੀਓ, ਜ਼ਿੰਦਗੀ ਦੀ ਉਹ ਤਜਵੀਜ਼ ਜਿਹੜੀ ਖੁਦਾਵੰਦ ਤਾਲਾ ਨੇ ਸਾਡੇ ਪਹਿਲੇ ਵਾਲਦੈਨ ਦੇ ਲਈ ਬਣਾਈ ਸੀ, ਉਹਦੇ 'ਚ ਸਾਡੇ ਲਈ ਵੀ ਸਬਕ ਹੈ। ਸ਼ਹਿਰਾਂ ਦੇ ਸ਼ੋਰ ਸ਼ਰਾਬੇ, ਹਫਰਾ ਤਫਰੀ, ਮਸਨੂਈ ਜ਼ਿੰਦਗੀ, ਦਬਾਓ, ਇਹ ਸਭ ਕੁਝ ਇਨਸਾਨ ਨੂੰ ਬਿਮਾਰ ਕਰ ਦਿੰਦਾ ਏ। ਹਵਾ ਤੂਵੇਂ ਤੇ ਗਰਦ ਦੇ ਨਾਲ ਅਲੂਦਾ ਹੋ ਚੁੱਕੀ ਏ। ਇਹਦੇ 'ਚ ਜ਼ਹਿਰੀਲੀਆਂ ਗੈਸਾਂ ਵੀ ਪਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਬਿਮਾਰੀ ਦਾ ਬਾਇਸ ਬਣਦੀਆਂ ਨੇ ਅਤੇ ਸਾਡੀ ਜ਼ਿੰਦਗੀ ਦੇ ਲਈ ਬਹੁਤ ਹੀ ਖਤਰਨਾਕ ਨੇ। ਬਿਮਾਰ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਉਹ ਜ਼ਿਆਦਾਤਰ ਚਾਰ ਦੀਵਾਰੀ ਦੇ ਅੰਦਰ ਨਾ ਰਹਿਣ, ਕਿਉਂਕਿ ਇਹ ਕਿਸੇ ਜੇਲ੍ਹ ਤੋਂ ਘੱਟ ਨਹੀਂ, ਬਲਕਿ ਬਿਮਾਰ ਲੋਕਾਂ ਨੂੰ ਤੇ ਤੰਦਰੁਸਤ ਲੋਕਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਖੁੱਲ੍ਹੇ ਆਸਮਾਨ ਤਲੇ ਆਉਣ, ਸੂਰਜ, ਘਾਸ, ਫੁੱਲ ਤੇ ਦਰਖਤਾਂ ਵਗੈਰਾ ਦਾ ਨਜ਼ਾਰਾ ਵੀ ਕਰਨ, ਕਿਉਂਕਿ ਬਿਮਾਰ ਆਦਮੀ ਕਮਰੇ 'ਚ ਬੰਦ ਆਪਣੇ ਦੁੱਖਾਂ 'ਤੇ ਹੀ ਸੋਚਦਾ ਅਤੇ ਉਦਾਸ ਰਹਿੰਦਾ ਏ। ਸੋ ਸਾਥੀਓ, ਮੈਂ ਕਹਿਣਾ ਚਾਹਾਂਗੀ ਕਿ ਬਿਮਾਰਾਂ ਨੂੰ ਐਸੀ ਜਗ੍ਹਾ ਰੱਖਣ ਦੀ ਜ਼ਰੂਰਤ ਹੈ ਜਿੱਥੇ ਉਹਨਾਂ ਦੇ ਖਿਆਲਾਤ ਤਬਦੀਲ ਹੋਣ, ਅਤੇ ਉਹਨਾਂ ਨੂੰ ਐਸੀ ਜਗ੍ਹਾ ਅਤੇ ਐਸੇ ਮਾਹੌਲ 'ਚ ਰੱਖਣਾ ਚਾਹੀਦਾ ਹੈ ਜਿਹੜਾ ਕਿ ਪਕੀਜ਼ਾ ਹੋਏ। ਸਾਥੀਓ, ਖੁਦਾਮੰਦੀ ਹਾਦਮਾ ਮਿਸਿਜ਼ ਐਲਨ ਜੀ ਵਾਈਟ ਐ ਫਰਮਾਉਂਦੀ ਹੈ ਕਿ ਤਾਜ਼ਾ ਹਵਾ, ਖੁਸ਼ੋ ਖੁਰਮ ਧੁੱਪ, ਫੁੱਲ ਤੇ ਦਰਖਤ, ਬਾਗਾਤ ਤੇ ਪਾਕਿਸਤਾਨ, ਫਿਤਰਤ ਦੇ ਮਾਹੌਲ 'ਚ ਵਰਜਿਸ਼, ਇਹ ਸਭ ਕੁਝ ਸਾਡੀ ਸਿਹਤ ਤੇ ਜ਼ਿੰਦਗੀ ਦੇ ਲਈ ਬਹੁਤ ਹੀ ਅੱਛਾ ਹੈ। ਡਾਕਟਰਾਂ ਨੂੰ ਤੇ ਨਰਸਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਆਪਣੇ ਮਰੀਜ਼ਾਂ ਦੀ ਹੌਸਲਾ ਅਫਜ਼ਾਈ ਕਰਨ ਕਿ ਜਿੰਨੀ ਜ਼ਿਆਦਾ ਦੇਰ ਤੱਕ ਉਹ ਖੁੱਲ੍ਹੀ ਫਿਜ਼ਾ 'ਚ ਰਹਿ ਸਕਦੇ ਨੇ ਜ਼ਰੂਰ ਰਹਿਣ। ਮਾਜ਼ੂਰ ਲੋਕਾਂ ਦੇ ਲਈ ਵੀ ਖੁੱਲ੍ਹੀ ਹਵਾ 'ਚ ਜ਼ਿੰਦਗੀ ਗੁਜ਼ਾਰਨਾ ਉਹਨਾਂ ਦਾ ਵਾਹਿਦ ਇਲਾਜ ਹੈ ਜਿਹੜੀਆਂ ਬਿਮਾਰੀਆਂ ਸਾਡੇ ਬਦਨ, ਜ਼ੇਨ ਤੇ ਰੂਹ ਨੂੰ ਤਬਾਹ ਕਰ ਦਿੰਦੀਆਂ ਨੇ। ਉਹਨਾਂ ਤੋਂ ਸ਼ਿਫਾ ਬਖਸ਼ਣ ਦੇ ਲਈ ਫਿਤਰਤ 'ਚ ਹੈਰਤ ਅੰਗੇਜ਼ ਕੁਦਰਤ ਪਾਈ ਜਾਂਦੀ ਏ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 182 'ਚ ਵਜ਼ਾਹਤ ਨਾਲ ਇਹ ਦੱਸਦੀ ਏ ਕਿ ਖੁੱਲ੍ਹੀ ਹਵਾ 'ਚ ਵਰਜਿਸ਼ ਕਰਨਾ ਜ਼ਿੰਦਗੀ ਦੀ ਜ਼ਰੂਰਤ ਏ ਤੇ ਐਸੀਆਂ ਵਰਜਿਸ਼ਾਂ ਦੇ ਲਈ ਖੇਤੀਬਾੜੀ ਸਭ ਤੋਂ ਅੱਛੀ ਵਰਜਿਸ਼ ਏ। ਜਿਹੜੇ ਲੋਕ ਬਿਮਾਰ ਰਹਿੰਦੇ ਨੇ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਖੁੱਲ੍ਹੀ ਹਵਾ 'ਚ ਆ ਕੇ ਕੋਈ ਨਾ ਕੋਈ ਥੋੜ੍ਹਾ ਬਹੁਤ ਕੰਮ ਕਰਨ ਜਿਹਨੂੰ ਉਹ ਬਰਦਾਸ਼ਤ ਕਰ ਸਕਦੇ ਹੋਣ। ਸਾਥੀਓ, ਅਗਰ ਮਰੀਜ਼ ਕਮਰੇ 'ਚ ਬੰਦ ਰਹੇਗਾ, ਖਾ ਉਹ ਕਮਰਾ ਕਿੰਨਾ ਹੀ ਖੂਬਸੂਰਤ ਹੋਏ, ਲੇਕਿਨ ਫਿਰ ਵੀ ਉਹ ਉੱਥੇ ਮਾਯੂਸ ਤੇ ਉਦਾਸ ਹੀ ਰਹੇਗਾ। ਇਹਦੇ ਬਰਕਸ ਅਗਰ ਮਰੀਜ਼ ਨੂੰ ਫਿਤਰਤ ਦੀ ਖੂਬਸੂਰਤ ਚੀਜ਼ਾਂ ਵਿਖਾਈਆਂ ਜਾਣ, ਉਹਨੂੰ ਐਸੀ ਜਗ੍ਹਾ ਰੱਖਿਆ ਜਾਏ ਜਿੱਥੇ ਉਹ ਖੂਬਸੂਰਤ ਫੁੱਲਾਂ ਦੀ ਨਸ਼ੋ ਨੁਮਾ ਵੇਖ ਸਕੇ, ਜਿੱਥੇ ਉਹਦਾ ਦਿਲ ਪਰਿੰਦਿਆਂ ਦੇ ਨਾਲ ਮਿਲ ਕੇ ਗਾ ਸਕੇ ਤੇ ਉਹਦੇ ਬਦਨ ਤੇ ਦਿਮਾਗ ਦੋਨਾਂ ਨੂੰ ਚੈਨ ਮਿਲੇਗਾ। ਸਾਥੀਓ, ਅਸੀਂ ਵੇਖਦੇ ਹਾਂ ਕਿ ਖੁੱਲ੍ਹੀ ਫਿਜ਼ਾ 'ਚ ਘਰ ਤੋਂ ਬਾਹਰ ਖੁਦਾਵੰਦ ਦੀ ਫਿਤਰਤ ਦੇ ਦਰਮਿਆਨ ਜਿੱਥੇ ਮਰੀਜ਼ ਤਾਜ਼ਾ ਤੇ ਸਿਹਤ ਬਖਸ਼ ਹਵਾ 'ਚ ਸਾਂਸ ਲੈਂਦਾ ਏ, ਉਹਨੂੰ ਉੱਥੇ ਨਵੀਂ ਜ਼ਿੰਦਗੀ ਦੇ ਬਾਰੇ ਦੱਸਿਆ ਜਾ ਸਕਦਾ ਏ ਜਿਹੜੀ ਮਸੀਹ ਯਸੂ 'ਚ ਪਾਈ ਜਾਂਦੀ ਏ। ਖੁੱਲ੍ਹੀ ਫਿਜ਼ਾ 'ਚ ਬੈਠ ਕੇ ਅਸੀਂ ਮਰੀਜ਼ਾਂ ਨੂੰ ਇਹ ਦੱਸ ਸਕਦੇ ਹਾਂ ਕਿ ਖੁਦਾਵੰਦ ਦਾ ਕਲਾਮ ਸਾਡੇ ਲਈ ਕਿਸ ਕਦਰ ਜ਼ਰੂਰੀ ਏ। ਐਸੀ ਜਗ੍ਹਾ ਖੁਦਾਵੰਦ ਯਿਸੂ ਮਸੀਹ ਦੀ ਰਾਸਤਬਾਜ਼ੀ ਗੁਨਾਹ ਦੇ ਤਾਰੀਖ ਸ਼ੁਦਾ ਦਿਲਾਂ 'ਚ ਵੀ ਰੋਸ਼ਨੀ ਚਮਕਾ ਸਕਦੀ ਏ ਅਤੇ ਨਾ ਸਿਰਫ ਬਿਮਾਰ ਲੋਕ ਹੀ ਬਲਕਿ ਜਿਹੜੇ ਤੰਦਰੁਸਤ ਲੋਕ ਨੇ ਉਹਨਾਂ ਨੂੰ ਵੀ ਇਹ ਚਾਹੀਦਾ ਏ ਕਿ ਉਹ ਫਿਤਰਤ ਨਾਲ ਸੋਹਬਤ ਰੱਖਣ ਅਤੇ ਫਿਤਰਤ ਨੂੰ ਵੇਖ ਕੇ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨ, ਕਿਉਂਕਿ ਖੁਦਾਵੰਦ ਖੁਦਾ ਨੇ ਇਹਦੇ ਤੋਂ ਅੱਛੀ ਕੋਈ ਚੀਜ਼ ਨਹੀਂ ਬਖਸ਼ੀ ਜਿਹਦੇ ਜ਼ਰੀਏ ਅਸੀਂ ਸ਼ਿਫਾ ਪਾ ਸਕਦੇ ਹਾਂ। ਸਾਥੀਓ, ਯਕੀਨਨ ਇਨਸਾਨ ਦਵਾਈਆਂ ਖਾ ਕੇ ਤੰਗ ਆ ਜਾਂਦਾ ਏ, ਲੇਕਿਨ ਅਗਰ ਅਸੀਂ ਆਪਣੀ ਤਰਜ਼ੇ ਜ਼ਿੰਦਗੀ ਨੂੰ ਬਦਲਾਂਗੇ, ਆਪਣੀਆਂ ਕਮਰਿਆਂ 'ਚੋਂ ਬਾਹਰ ਨਿਕਲ ਕੇ ਸਾਫ਼ ਸੁਥਰੇ ਮਾਹੌਲ 'ਚ ਕੁਝ ਵਕਤ ਗੁਜ਼ਾਰਾਂਗੇ ਤਾਂ ਫਿਰ ਯਕੀਨਨ ਅਸੀਂ ਸਿਹਤ ਅਤੇ ਤੰਦਰੁਸਤੀ ਪਾ ਸਕਦੇ ਹਾਂ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਸਾਨੂੰ ਇਹ ਤਾਲੀਮ ਦਿੰਦੀ ਹੈ ਕਿ ਅਸੀਂ ਫਿਤਰਤ ਨਾਲ ਦੋਸਤੀ ਰੱਖੀਏ, ਕਿਉਂਕਿ ਫਿਤਰਤ 'ਚ ਸਿਹਤ ਪਾਈ ਜਾਂਦੀ ਹੈ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਸਿਹਤ ਅਤਾ ਫਰਮਾਉਣ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇਹ ਖੂਬਸੂਰਤ ਗੀਤ ਸੁਣਨੇ ਹਾਂ।
Thank you.
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਿਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਮਦ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮਦ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਮਦ ਕਲਾਮ 'ਚੋਂ ਇਸ ਗੱਲ ਨੂੰ ਜਾਣਾਂਗੇ ਕਿ ਕੀ ਬਾਈਬਲ ਮੁਕੱਦਸ ਇਲਹਾਮੀ ਕਿਤਾਬ ਹੈ। ਸਾਥੀਓ, ਇਸ ਗੱਲ ਨੂੰ ਜਾਣਨਾ ਸਾਡੇ ਲਈ ਬੜਾ ਹੀ ਜ਼ਰੂਰੀ ਹੈ ਕਿ ਕੀ ਬਾਈਬਲ ਮੁਕੱਦਸ ਇਲਹਾਮੀ ਕਿਤਾਬ ਹੈ, ਕਿ ਹਕੀਕਤ ਵਿੱਚ ਆ ਖੁਦਾ ਦਾ ਹੀ ਕਲਾਮ ਹੈ। ਕਿਸ ਤਰ੍ਹਾਂ ਅਸੀਂ ਇਸ ਗੱਲ ਨੂੰ ਜਾਣ ਸਕਦੇ ਹਾਂ ਕਿ ਵਾਕਈ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ, ਆ ਇੱਕ ਇਲਹਾਮੀ ਕਿਤਾਬ ਹੈ? ਅਸੀਂ ਵੇਖਦੇ ਹਾਂ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਆ ਗੱਲ ਕਹਿੰਦੇ ਨੇ ਕਿ ਬਾਈਬਲ ਮੁਕੱਦਸ ਇਲਹਾਮੀ ਕਿਤਾਬ ਨਹੀਂ ਹੈ, ਆ ਖੁਦਾ ਦਾ ਕਲਾਮ ਨਹੀਂ ਹੈ, ਬਲਕਿ ਜੋ ਕੁਝ ਇਹਦੇ ਵਿੱਚ ਪਾਇਆ ਜਾਂਦਾ ਹੈ ਉਹ ਇਨਸਾਨੀਆਂ ਗੱਲਾਂ ਨੇ, ਇਨਸਾਨੀ ਤਾਲੀਮ ਹੈ, ਅਤੇ ਆ ਬਾਈਬਲ ਮੁਕੱਦਸ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਨਹੀਂ ਹੈ। ਸਾਥੀਓ, ਬੇਸ਼ੱਕ ਮੁਖਤਲਿਫ ਕਿਸਮ ਦੇ ਖਿਆਲਾਤ, ਨਜ਼ਰੀਆਤ ਬਾਈਬਲ ਮੁਕੱਦਸ ਦੇ ਬਾਰੇ ਪਾਏ ਜਾਂਦੇ ਨੇ, ਪਰ ਅਸਾਂ ਇਸ ਗੱਲ ਨੂੰ ਜ਼ਾਤੀ ਤੌਰ ਨਾਲ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਕੀ ਬਾਈਬਲ ਮੁਕੱਦਸ ਇਲਹਾਮੀ ਕਿਤਾਬ ਹੈ। ਜੋ ਕੁਝ ਅਸੀਂ ਬਾਈਬਲ ਮੁਕੱਦਸ ਵਿੱਚ ਪੜ੍ਹਨੇ ਹਾਂ, ਪਾਉਂਦੇ ਹਾਂ ਕਿ ਇਹਦੇ ਵਿੱਚ ਖੁਦਾ ਦੀਆਂ ਗੱਲਾਂ ਪਾਇਆ ਜਾਂਦੀਆਂ ਨੇ, ਆਓ ਅਸੀਂ ਸੱਚਾਈ ਦੇ ਪੈਗਾਮ ਤੋਂ ਵਾਕਿਫ ਹੋਈਏ ਅਤੇ ਬਾਈਬਲ ਮੁਕੱਦਸ ਦੀ ਹਕੀਕਤ ਨੂੰ ਜਾਣੀਏ। ਸਾਥੀਓ, ਬਾਈਬਲ ਮੁਕੱਦਸ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕੀਤਾ ਗਿਆ ਹੈ। ਬਾਈਬਲ ਮੁਕੱਦਸ ਦਾ ਪਹਿਲਾ ਹਿੱਸਾ ਪੁਰਾਣਾ ਅਹਿਦਨਾਮਾ ਕਹਿਲਾਉਂਦਾ ਹੈ, ਜਦਕਿ ਬਾਈਬਲ ਮੁਕੱਦਸ ਦਾ ਦੂਸਰਾ ਹਿੱਸਾ ਨਵਾਂ ਅਹਿਦਨਾਮਾ ਕਹਿਲਾਉਂਦਾ ਹੈ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ 39 ਕਿਤਾਬਾਂ ਪਾਇਆ ਜਾਂਦੀਆਂ ਨੇ, ਜਦਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ 27 ਕਿਤਾਬਾਂ ਪਾਇਆ ਜਾਂਦੀਆਂ ਨੇ। ਸੋ ਪੂਰੀ ਬਾਈਬਲ ਮੁਕੱਦਸ ਵਿੱਚ 66 ਕਿਤਾਬਾਂ ਨੇ ਜਿਨ੍ਹਾਂ ਨੂੰ ਮੁਖਤਲਿਫ ਲੋਕਾਂ ਨੇ ਲਿਖਿਆ, ਯਾਨੀ ਕਿ ਬਾਦਸ਼ਾਹਾਂ ਨੇ, ਚਰਵਾਇਆਂ ਨੇ, ਨਬੀ ਪੈਗੰਬਰਾਂ ਨੇ, ਜਿਹਨੂੰ ਵੀ ਖੁਦਾਵੰਦ ਨੇ ਮੁਕੱਦਸ ਕਿਤਾਬ ਨੂੰ ਲਿਖਣ ਦੇ ਲਈ ਚੁਣਿਆ। ਅਸੀਂ ਵੇਖਣਾ ਕਿ ਉਹਨੇ ਰੂਹ ਕੁਦਸ ਦੀ ਹਦਾਇਤ ਦੇ ਨਾਲ, ਤਹਿਰੀਕ ਦੇ ਨਾਲ ਇਸ ਕਿਤਾਬ ਨੂੰ ਲਿਖਿਆ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਤਰਸ ਰਸੂਲ ਦਾ ਦੂਸਰਾ ਖੱਤ, ਇਹਦੇ ਪਹਿਲੇ ਬਾਬ ਦੀ 20 ਆਇਤ ਪੜ੍ਹੀਏ, ਤੇ ਇੱਥੇ ਲਿਖਿਆ ਕਿ ਪਹਿਲੂ ਆ ਜਾਣ ਲਵੋ ਕਿ ਕਿਤਾਬ ਮੁਕੱਦਸ ਦੀ ਕਿਸੇ ਨਬੂਤ ਦੀ ਗੱਲ ਦੀ ਤਸ਼ਰੀਹ ਕਿਸੇ ਦੇ ਜ਼ਾਤੀ ਇਖਤਿਆਰ ਤੇ ਮਾਕੂਫ ਨਹੀਂ, ਕਿਉਂਕਿ ਨਬੂਤ ਦੀ ਕੋਈ ਗੱਲ ਆਦਮੀ ਦੀ ਖੁਆਇਸ਼ ਤੋਂ ਕਦੀ ਵੀ ਨਹੀਂ ਹੋਈ, ਬਲਕਿ ਆਦਮੀ ਰੂਹ ਕੁਦਸ ਦੀ ਤਹਿਰੀਕ ਦੇ ਸਬਬ ਤੋਂ ਖੁਦਾ ਦੀ ਤਰਫੋਂ ਬੋਲਦੇ ਸਨ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆ ਗੱਲ ਬਿਆਨ ਕੀਤੀ ਗਈ ਹੈ ਕਿ ਪਹਿਲੂ ਆ ਗੱਲ ਜਾਣ ਲਵੋ, ਇਸ ਗੱਲ ਨੂੰ ਯਾਦ ਰੱਖੋ ਕਿ ਕਿਤਾਬ ਮੁਕੱਦਸ ਦੀ ਕੋਈ ਵੀ ਨਬੂਤ ਦੀ ਗੱਲ ਕਿਸੇ ਦੇ ਜ਼ਾਤੀ ਇਖਤਿਆਰ ਦੇ ਨਾਲ ਨਹੀਂ ਲਿਖੀ ਗਈ, ਕਿਉਂਕਿ ਨਬੂਤ ਦੀ ਕੋਈ ਗੱਲ ਆਦਮੀ ਦੀ ਖੁਆਇਸ਼ ਤੋਂ ਕਦੀ ਵੀ ਨਹੀਂ ਹੋਈ, ਬਲਕਿ ਆਦਮੀ ਰੂਹ ਕੁਦਸ ਦੀ ਤਹਿਰੀਕ ਦੇ ਸਬਬ ਤੋਂ ਖੁਦਾ ਦੀ ਤਰਫੋਂ ਬੋਲਦੇ ਸਨ। ਸੋ ਸਾਥੀਓ, ਇਸ ਹਵਾਲੇ ਤੋਂ ਆ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਜੋ ਕੁਝ ਅਸੀਂ ਬਾਈਬਲ ਮੁਕੱਦਸ ਵਿੱਚ ਪੜ੍ਹਦੇ ਹਾਂ ਸਾਰੀਆਂ ਗੱਲਾਂ ਖੁਦਾ ਦੀ ਤਰਫੋਂ ਲਿਖੀਆਂ ਗਿਆ ਨੇ। ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ, ਆ ਇਲਹਾਮੀ ਕਿਤਾਬ ਹੈ। ਅਤੇ ਸਾਥੀਓ, ਯਾਦ ਰੱਖੋ ਕਿ ਲਫ਼ਜ਼ ਇਲਹਾਮ ਦਾ ਜਿਹੜਾ ਮਤਲਬ ਹੈ ਉਹ ਹੈ ਖੁਦਾ ਦੀ ਤਰਫੋਂ ਜਾਂ ਖੁਦਾ ਦੀਆਂ ਗੱਲਾਂ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਕੀ ਬਾਈਬਲ ਮੁਕੱਦਸ ਇਲਹਾਮੀ ਕਿਤਾਬ ਹੈ, ਤਾਂ ਇਹਦਾ ਮਤਲਬ ਹੈ ਕਿ ਕੀ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ, ਖੁਦਾ ਦੀ ਤਰਫੋਂ ਆ? ਤੇ ਦਾ ਜਵਾਬ ਆ ਹੈ ਕਿ ਜੀ ਹਾਂ, ਬਾਈਬਲ ਮੁਕੱਦਸ ਇਲਹਾਮੀ ਕਿਤਾਬ ਹੈ। ਬਾਈਬਲ ਮੁਕੱਦਸ ਵਿੱਚ ਜੋ ਕੁਝ ਵੀ ਅਸੀਂ ਪੜ੍ਹਦੇ ਹਾਂ, ਜੋ ਕੁਝ ਵੀ ਇਹਦੇ ਵਿੱਚ ਲਿਖਿਆ ਹੋਇਆ ਹੈ, ਉਹ ਖੁਦਾ ਦੀ ਤਰਫੋਂ ਹੈ, ਅਰੁਲ ਕੁਦਸ ਦੀ ਤਹਿਰੀਕ ਦੇ ਸਬਬ ਨਾਲ ਲਿਖਿਆ ਗਿਆ ਹੈ। ਔਰ ਫਿਰ ਪਤਰਸ ਰਸੂਲਾ ਵੀ ਗੱਲ ਲਿਖਦਾ ਹੈ, ਖੁਦਾ ਦਾ ਬੰਦਾ ਆਪਣੇ ਖੱਤ ਵਿੱਚ ਇਸ ਗੱਲ ਨੂੰ ਬਿਆਨ ਕਰਦਾ ਹੈ। ਅਗਰ ਅਸੀਂ ਪਤਰਸ ਰਸੂਲ ਦਾ ਦੂਸਰਾ ਖੱਤ ਦੇ ਪਹਿਲੇ ਬਾਬ ਦੀ 19ਵੀਂ ਆਇਤ ਪੜ੍ਹੀਏ, ਤੇ ਇੱਥੇ ਲਿਖਿਆ ਕਿ ਸਾਡੇ ਕੋਲ ਨਬੀਆਂ ਦਾ ਉਹ ਕਲਾਮ ਹੈ ਜਿਹੜਾ ਜ਼ਿਆਦਾ ਮੁਹੱਤਬਰ ਠਹਿਰਿਆ, ਤੇ ਤੁਸੀਂ ਅੱਛਾ ਕਰਦੇ ਹੋ ਜਿਹੜਾ ਕਿ ਆ ਸਮਝ ਕੇ ਉਹਦੇ ਤੇ ਗੌਰ ਕਰਦੇ ਹੋ ਕਿ ਉਹ ਇੱਕ ਚਿਰਾਗ ਹੈ ਜਿਹੜਾ ਹਨੇਰੀ ਜਗ੍ਹਾ ਤੇ ਰੋਸ਼ਨੀ ਬਖਸ਼ਦਾ ਹੈ, ਜਦੋਂ ਤੱਕ ਕਿ ਪੂਹ ਨਾ ਫੁੱਟੇ ਤੇ ਸੂਬਾ ਦਾ ਸਿਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ। ਖੁਦਾ ਦਾ ਬੰਦਾ ਆ ਗੱਲ ਲਿਖਦਾ ਕਿ ਤੁਸੀਂ ਅੱਛਾ ਕਰਦੇ ਹੋ ਜਿਹੜਾ ਕਿ ਖੁਦਾ ਦਾ ਕਲਾਮ ਪੜ੍ਹਦੇ ਹੋ, ਕਿਉਂਕਿ ਸਾਡੇ ਕੋਲ ਉਹ ਕਲਾਮ ਹੈ ਜਿਹੜਾ ਜ਼ਿਆਦਾ ਮੁਹੱਤਬਰ ਠਹਿਰਿਆ। ਸਾਥੀਓ, ਯਾਦ ਰੱਖੋ ਕਿ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਕਿਤਾਬ ਬਾਈਬਲ ਮੁਕੱਦਸ ਹੈ। ਲੋਕ ਸਭ ਤੋਂ ਜ਼ਿਆਦਾ ਬਾਈਬਲ ਮੁਕੱਦਸ ਨੂੰ ਪੜ੍ਹਦੇ ਨੇ, ਇਹਦੀ ਤਹਿਕੀਕ ਕਰਦੇ ਨੇ, ਇਹਦੀਆਂ ਗੱਲਾਂ 'ਤੇ ਗੁਰੂਖੋਸ਼ ਕਰਦੇ ਨੇ। ਜਿਹੜੇ ਲੋਕ ਬਾਈਬਲ ਮੁਕੱਦਸ ਨੂੰ ਪੜ੍ਹਦੇ ਨੇ, ਯਕੀਨਨ ਉਹ ਸੱਚਾਈ ਤੋਂ ਵਾਕਿਫ ਹੁੰਦੇ ਨੇ। ਖੁਦਾ ਦਾ ਕਲਾਮ ਇੱਕ ਚਿਰਾਗ ਹੈ ਜਿਹੜਾ ਹਨੇਰੀ ਜਗ੍ਹਾ 'ਤੇ ਰੋਸ਼ਨੀ ਬਖਸ਼ਦਾ ਹੈ। ਹਜ਼ਰਤ ਦਾਊਦ ਕਹਿੰਦਾ ਹੈ ਜ਼ਬੂਰ 119 ਤੇ ਦੀ 105 ਆਇਤ ਵਿੱਚ ਕਿ ਖੁਦਾ ਤੇਰਾ ਕਲਾਮ ਮੇਰੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਸਾਥੀਓ, ਅਸਾਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਪੜ੍ਹੀਏ, ਇਸ ਗੱਲ ਨੂੰ ਵੇਖਿਆ ਕਿ ਹਕੀਕਤ ਵਿੱਚ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ। ਆ ਇੱਕ ਇਲਹਾਮੀ ਕਿਤਾਬ ਹੈ। ਬਾਈਬਲ ਮੁਕੱਦਸ ਵਿੱਚ ਲਿਖੇ ਜਾਣ ਵਾਲੇ ਅਲਫਾਜ਼ਾਂ ਵਿੱਚ ਜਿਹੜਾ ਪੈਗਾਮ ਪਾਇਆ ਜਾਂਦਾ ਹੈ, ਉਹ ਸਾਡੀ ਰੂਹਾਨੀ ਤਰੱਕੀ ਦੇ ਲਈ ਹੈ। ਬਾਈਬਲ ਮੁਕੱਦਸ ਪਾਕ ਕਿਤਾਬ ਹੈ। ਅਗਰ ਅਸੀਂ ਪੌਲਸ ਰਸੂਲ ਦਾ ਦੂਸਰਾ ਖੱਤ ਤਿਮੋਥੀਅਸ ਦੇ ਨਾਮ ਇਹਦੇ 3 ਬਾਬ ਦੀ 15ਵੀਂ ਆਇਤ ਪੜ੍ਹੀਏ, ਤੇ ਇੱਥੇ ਲਿਖਿਆ ਕਿ ਤੂੰ ਬਚਪਨ ਤੋਂ ਹੀ ਉਹਨਾਂ ਪਾਕ ਨਵਿਸ਼ਤਿਆਂ ਤੋਂ ਵਾਕਿਫ ਹੈ ਜਿਹੜੇ ਤੈਨੂੰ ਯਿਸੂ ਮਸੀਹ ਤੇ ਈਮਾਨ ਲਿਆਉਣ ਤੋਂ ਨਜਾਤ ਹਾਸਲ ਕਰਨ ਦੇ ਲਈ ਦਨਾਈ ਬਖਸ਼ ਸਕਦੇ ਨੇ। ਸਾਥੀਓ, ਇਸ ਹਵਾਲੇ ਵਿੱਚ ਜਿਹੜੀ ਪਹਿਲੀ ਗੱਲ ਬਿਆਨ ਕੀਤੀ ਗਈ ਹੈ, ਉਹ ਹੈ ਕਿ ਅਪਾਕ ਨਵਿਸ਼ਤੇ ਯਾਨੀ ਕਿ ਅਪਾਕ ਕਿਤਾਬ ਹੈ, ਅਪਾਕ ਕਲਾਮ ਇਸ ਲਈ ਹੈ ਕਿਉਂਕਿ ਆ ਖੁਦਾ ਦੀ ਤਰਫੋਂ ਹੈ, ਇਹਦੇ ਵਿੱਚ ਖੁਦਾ ਦੀਆਂ ਗੱਲਾਂ ਪਾਏ ਜਾਂਦੇ ਨੇ। ਸੋ ਬਾਈਬਲ ਕੋਈ ਆਮ ਕਿਤਾਬ ਨਹੀਂ ਹੈ, ਬਲਕਿ ਆ ਖਾਸ ਪਾਕ ਕਿਤਾਬ ਹੈ। ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਬਾਈਬਲ ਮੁਕੱਦਸ ਪਾਕ ਕਿਤਾਬ ਹੈ, ਆ ਖੁਦਾ ਦਾ ਕਲਾਮ ਹੈ ਜਿਹੜਾ ਕਿ ਸਾਨੂੰ ਦਿੱਤਾ ਗਿਆ ਹੈ। ਸਾਥੀਓ, ਪੌਲਸ ਰਸੂਲ ਆ ਵੀ ਗੱਲ ਦੱਸਦਾ ਹੈ ਕਿ ਸਾਨੂੰ ਆ ਪਾਕ ਕਲਾਮ ਮੁਕੱਦਸ ਕਿਤਾਬ ਕਿਉਂ ਦਿੱਤੀ ਗਈ ਹੈ। ਲਿਖਿਆ ਕਿ ਤੂੰ ਬਚਪਨ ਤੋਂ ਹੀ ਉਹਨਾਂ ਪਾਕ ਨਵਿਸ਼ਤਿਆਂ ਤੋਂ ਵਾਕਿਫ ਹੈ ਜਿਹੜਾ ਤੈਨੂੰ ਯਿਸੂ ਮਸੀਹ ਤੇ ਈਮਾਨ ਲਿਆਉਣ ਤੋਂ ਨਜਾਤ ਹਾਸਲ ਕਰਨ ਦੇ ਲਈ ਦਨਾਈ ਬਖਸ਼ ਸਕਦਾ ਹੈ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆ ਪਾਕ ਕਿਤਾਬ, ਮੁਕੱਦਸ ਕਿਤਾਬ ਬਾਈਬਲ ਮੁਕੱਦਸ ਇਸ ਲਈ ਸਾਡੇ ਕੋਲ ਮੌਜੂਦ ਹੈ ਤਾਂ ਕਿ ਅਸੀਂ ਇਹਨੂੰ ਪੜ੍ਹੀਏ, ਇਹਦਾ ਮੁਤਾਲਾ ਕਰੀਏ ਤੇ ਯਿਸੂ ਮਸੀਹ ਤੇ ਈਮਾਨ ਲਿਆਈਏ ਤਾਂ ਕਿ ਅਸੀਂ ਨਜਾਤ ਪਾ ਸਕੀਏ, ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੀਏ। ਸੋ ਸਿਰਫ ਬਾਈਬਲ ਮੁਕੱਦਸ ਹੀ ਸਾਨੂੰ ਨਜਾਤ ਦਾ ਰਸਤਾ ਦੱਸਦੀ ਹੈ। ਬਾਈਬਲ ਮੁਕੱਦਸ ਵਿੱਚ ਹੀ ਸਾਡੇ ਲਈ ਨਵੀਂ ਜ਼ਿੰਦਗੀ ਦਾ ਪੈਗਾਮ ਪਾਇਆ ਜਾਂਦਾ ਹੈ, ਅਬਦੀ ਖੁਸ਼ਖਬਰੀ ਪਾਈ ਜਾਂਦੀ ਹੈ। ਬਾਈਬਲ ਮੁਕੱਦਸ ਸਾਨੂੰ ਯਿਸੂ ਮਸੀਹ ਦੇ ਬਾਰੇ ਦੱਸਦੀ ਹੈ ਤਾਂ ਕਿ ਅਸੀਂ ਯਿਸੂ ਮਸੀਹ ਤੇ ਈਮਾਨ ਲਿਆ ਕੇ ਨਜਾਤ ਹਾਸਲ ਕਰੀਏ, ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸਾਥੀਓ, ਬਾਈਬਲ ਮੁਕੱਦਸ ਦਾ ਮਕਸਦ ਆ ਕਿ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਈਏ, ਯਿਸੂ ਮਸੀਹ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣੀਏ ਤਾਂ ਕਿ ਅਸੀਂ ਕਾਮਿਲ ਨਜਾਤ ਹਾਸਲ ਕਰੀਏ, ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਤਾਂ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਨੂੰ ਪੜ੍ਹਨ ਨਾਲ ਅਸੀਂ ਦਨਾਈ ਪਾਉਂਦੇ ਹਾਂ, ਹਿਕਮਤ ਪਾਉਂਦੇ ਹਾਂ, ਅਤੇ ਜਿਹੜੀ ਹਿਕਮਤ ਦਨਾਈ ਅਸੀਂ ਬਾਈਬਲ ਮੁਕੱਦਸ 'ਚੋਂ ਪਾਉਂਦੇ ਹਾਂ, ਆ ਸਾਨੂੰ ਖੁਦਾ ਦੀ ਤਰਫੋਂ ਹੀ ਮਿਲਦੀ ਹੈ। ਆ ਦੁਨਿਆਵੀ ਹਿਕਮਤ ਅਤੇ ਦਨਾਈ ਨਹੀਂ ਹੈ, ਬਲਕਿ ਆ ਆਸਮਾਨੀ ਹੈ। ਸਾਥੀਓ, ਪੌਲਸ ਰਸੂਲਾ ਵੀ ਗੱਲ ਲਿਖਦਾ ਕਿ ਹਰ ਇੱਕ ਸਹੀਫਾ ਜਿਹੜਾ ਖੁਦਾ ਦੇ ਇਲਹਾਮ ਤੋਂ ਹੈ, ਤਾਲੀਮ ਅਤੇ ਇਲਜ਼ਾਮ ਅਤੇ ਸਲਾਹ ਅਤੇ ਰਾਸਤਬਾਜ਼ੀ ਵਿੱਚ ਤਰਬੀਅਤ ਕਰਨ ਦੇ ਲਈ ਫਾਇਦੇਮੰਦ ਵੀ ਹੈ। ਸੋ ਇਸ ਵਿਖਣਾ ਕਿ ਖੁਦਾਵੰਦ ਦਾ ਕਲਾਮ ਸਾਨੂੰ ਇਸ ਲਈ ਦਿੱਤਾ ਗਿਆ ਹੈ, ਬਾਈਬਲ ਮੁਕੱਦਸ ਇਸ ਲਈ ਸਾਡੇ ਕੋਲ ਹੈ ਤਾਂ ਕਿ ਅਸੀਂ ਇਹਨੂੰ ਪੜ੍ਹ ਕੇ ਖੁਦਾ ਦੇ ਬਾਰੇ ਜਾਣੀਏ, ਅਸੀਂ ਗੁਨਾਹ ਤੋਂ ਦੂਰ ਰਹਿ ਸਕੀਏ, ਆਪਣੀ ਸਲਾਹ ਕਰ ਸਕੀਏ, ਸਾਡੇ ਅੰਦਰ ਜਿਹੜੀਆਂ ਕਮੀ ਕਮਜ਼ੋਰੀਆਂ ਪਾਏ ਜਾਂਦੇ ਨੇ ਉਹਨਾਂ ਨੂੰ ਦੂਰ ਕਰ ਸਕੀਏ, ਆਪਣੇ ਆਪ ਨੂੰ ਦਰੁਸਤ ਕਰ ਸਕੀਏ, ਅਤੇ ਰਾਸਤਾਬਾਜ਼ੀ ਵਿੱਚ ਤਰਬੀਅਤ ਪਾ ਕੇ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਕਾਮਿਲ ਬਣਾਈਏ। ਲਿਖਿਆ ਕਿ ਤਾਂ ਕਿ ਮਰਦ ਖੁਦਾ ਕਾਮਿਲ ਬਣੇ ਅਤੇ ਹਰੇਕ ਨੇਕ ਕੰਮ ਦੇ ਲਈ ਬਿਲਕੁਲ ਤਿਆਰ ਹੋ ਜਾਏ। ਸਾਥੀਓ, ਖੁਦਾਵੰਦ ਚਾਹੁੰਦਾ ਕਿ ਅਸੀਂ ਕਾਮਿਲ ਬਣੀਏ, ਅਤੇ ਕਾਮਿਲ ਅਸੀਂ ਉਸ ਵੇਲੇ ਹੀ ਬਣ ਸਕਦੇ ਹਾਂ ਜਦੋਂ ਅਸੀਂ ਬਾਈਬਲ ਮੁਕੱਦਸ ਨੂੰ ਪੜ੍ਹਾਂਗੇ, ਇਹਦਾ ਮੁਤਾਲਾ ਕਰਾਂਗੇ, ਇਸ ਕਲਾਮ 'ਤੇ ਅਮਲ ਕਰਾਂਗੇ। ਸੋ ਸਾਨੂੰ ਖੁਦਾਵੰਦ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਉਹਨੇ ਸਾਨੂੰ ਆਪਣਾ ਕਲਾਮ ਅਤਾ ਫਰਮਾਇਆ ਹੈ। ਬਾਈਬਲ ਮੁਕੱਦਸ ਵਿੱਚ ਖੁਦਾ ਦੀਆਂ ਗੱਲਾਂ ਪਾਇਆ ਜਾਂਦੇ ਨੇ। ਬਾਈਬਲ ਮੁਕੱਦਸ ਦੇ ਜ਼ਰੀਏ ਖੁਦਾਵੰਦ ਸਾਡੇ ਨਾਲ ਹਮਕਲਾਮ ਹੁੰਦਾ ਹੈ, ਖੁਦਾਵੰਦ ਸਾਡੇ ਨਾਲ ਗੱਲਬਾਤ ਕਰਦਾ ਹੈ। ਸੋ ਅਸੀਂ ਰੋਜ਼ਾਨਾ ਖੁਦਾ ਦੀਆਂ ਗੱਲਾਂ ਨੂੰ ਸੁਣ ਸਕਦੇ ਹਾਂ, ਉਹਦੀ ਕੁਰਬਤ ਨੂੰ ਹਾਸਿਲ ਕਰ ਸਕਦੇ ਹਾਂ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਬਾਈਬਲ ਮੁਕੱਦਸ ਕਿਤਾਬ ਹੈ। ਮੁਕੱਦਸ ਦਾ ਜਿਹੜਾ ਮਤਲਬ ਹੈ, ਉਹ ਅਲੱਦਾ ਕੀਤਾ ਜਾਣਾ। ਆ ਮੁਕੱਦਸ ਕਿਤਾਬ ਦੂਜੀਆਂ ਕਿਤਾਬਾਂ ਤੋਂ ਅਲੱਦਾ ਹੈ। ਆ ਮੁਕੱਦਸ ਕਿਤਾਬ ਦੂਜੀਆਂ ਕਿਤਾਬਾਂ ਤੋਂ ਮੁਖਤਲਿਫ ਹੈ ਕਿਉਂਕਿ ਇਹਦੇ ਵਿੱਚ ਜ਼ਿੰਦਗੀ ਦਾ ਪੈਗਾਮ ਪਾਇਆ ਜਾਂਦਾ ਹੈ, ਨਿਜਾਤ ਦਾ ਪੈਗਾਮ ਪਾਇਆ ਜਾਂਦਾ ਹੈ। ਇਸ ਮੁਕੱਦਸ ਕਿਤਾਬ ਵਿੱਚ ਅਸੀਂ ਖੁਦਾ ਦੇ ਬਾਰੇ ਪੜ੍ਹਦੇ ਹਾਂ, ਖੁਦਾ ਦੇ ਗੱਲਾਂ ਸੁਣਦੇ ਹਾਂ, ਯਿਸੂ ਮਸੀਹ ਦੇ ਬਾਰੇ ਜਾਣਦੇ ਹਾਂ ਅਤੇ ਇਸ ਗੱਲ ਨੂੰ ਵੀ ਸਿੱਖਣ ਵਾਲੇ ਬਣਦੇ ਹਾਂ ਕਿ ਖੁਦਾਵੰਦ ਕਿਸ ਤਰ੍ਹਾਂ ਸਾਡੇ ਜ਼ਰੀਏ ਕੰਮ ਕਰਦਾ ਹੈ। ਬਾਈਬਲ ਮੁਕੱਦਸ ਸਾਨੂੰ ਦੱਸਦੀ ਹੈ ਕਿ ਖੁਦਾਵੰਦ ਨੇ ਮਾਜ਼ੀ ਵਿੱਚ ਕੀ ਕੀਤਾ ਹੈ ਅਤੇ ਮੌਜੂਦਾ ਦੌਰ ਵਿੱਚ ਕੀ ਕੁਝ ਕਰਨ ਦੀ ਹੈ ਅਤੇ ਮੁਸਤਕਬਿਲ ਵਿੱਚ ਕੀ ਕੁਝ ਕਰੇਗਾ। ਸਾਥੀਓ, ਬਾਈਬਲ ਮੁਕੱਦਸ ਵਰਗੀ ਕਿਤਾਬ ਸਾਨੂੰ ਇਸ ਦੁਨੀਆਂ ਵਿੱਚ ਕਿਧਰੇ ਵੀ ਨਹੀਂ ਮਿਲੇਗੀ। ਬਾਈਬਲ ਮੁਕੱਦਸ ਖੁਦਾ ਦਾ ਲਾ ਤਬਦੀਲ ਕਲਾਮ ਹੈ ਔਰ ਖੁਦਾ ਦਾ ਮੁਕੰਮਲ ਪੈਗਾਮ ਹੈ। ਇਹਨੂੰ ਪੜ੍ਹਨ ਵਾਲੇ, ਇਹਨੂੰ ਸੁਣਨ ਵਾਲੇ ਅਤੇ ਇਹਦੇ 'ਤੇ ਅਮਲ ਕਰਨ ਵਾਲੇ ਮੁਬਾਰਕ ਨੇ, ਖੁਸ਼ਨਸੀਬ ਨੇ। ਅਗਰ ਅਸੀਂ ਮੁਕਾਸ਼ਵਾ ਦੀ ਕਿਤਾਬ ਇਹਦੇ ਪਹਿਲੇ ਬਾਬ ਦੀ ਤੀਜੀ ਐਤ ਪੜ੍ਹੀਏ ਅਤੇ ਇੱਥੇ ਲਿਖਿਆ ਕਿ ਇਸ ਨਬੂਤ ਦੀ ਕਿਤਾਬ ਦਾ ਪੜ੍ਹਨ ਵਾਲਾ ਅਤੇ ਇਹਨੂੰ ਸੁਣਨ ਵਾਲੇ ਅਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੈ ਇਹਦੇ 'ਤੇ ਅਮਲ ਕਰਨ ਵਾਲੇ ਮੁਬਾਰਕ ਨੇ, ਕਿਉਂਕਿ ਵੇਲਾ ਨਜ਼ਦੀਕ ਹੈ। ਸੋ ਸਾਥੀਓ, ਅਸੀਂ ਇੱਥੇ ਆ ਗੱਲ ਪੜ੍ਹਨ ਵੱਲ ਬਣਦੇ ਹਾਂ ਕਿ ਜਿਹੜੇ ਲੋਕ ਬਾਈਬਲ ਮੁਕੱਦਸ ਨੂੰ ਪੜ੍ਹਦੇ ਨੇ, ਸੁਣਦੇ ਨੇ, ਇਹਦੇ 'ਤੇ ਅਮਲ ਕਰਦੇ ਨੇ, ਉਹ ਮੁਬਾਰਕ ਨੇ, ਉਹ ਖੁਸ਼ਨਸੀਬ ਨੇ। ਜਦਕਿ ਅਸੀਂ ਵੇਖਣਾ ਕਿ ਕਿਸੇ ਹੋਰ ਕਿਤਾਬ ਦੇ ਬਾਰੇ ਆ ਗੱਲ ਨਹੀਂ ਲਿਖੀ ਹੋਈ, ਸਿਰਫ ਬਾਈਬਲ ਮੁਕੱਦਸ ਦੇ ਬਾਰੇ ਅਸੀਂ ਇਸ ਗੱਲ ਨੂੰ ਜਾਣਨ ਵੱਲ ਬਣਦੇ ਹਾਂ ਕਿ ਜਿਹੜੇ ਲੋਕ ਇਹਨੂੰ ਪੜ੍ਹਦੇ ਨੇ, ਇਹਨੂੰ ਸੁਣਦੇ ਨੇ ਅਤੇ ਖਾਸ ਤੌਰ ਨਾਲ ਇਹਦੇ 'ਤੇ ਜਿਹੜੇ ਅਮਲ ਕਰਦੇ ਨੇ ਉਹ ਮੁਬਾਰਕ ਨੇ। ਸੋ ਸਾਥੀਓ, ਆਓ ਅਸੀਂ ਬਾਈਬਲ ਮੁਕੱਦਸ ਨੂੰ, ਖੁਦਾ ਦਾ ਕਲਾਮ ਜਾਣਦੇ ਹੋਇਆਂ ਇਹਨੂੰ ਪੜ੍ਹੀਏ, ਇਹਨੂੰ ਸੁਣੀਏ, ਇਹਦੇ 'ਤੇ ਅਮਲ ਕਰੀਏ ਤਾਂ ਕਿ ਅਸੀਂ ਖੁਦਾ ਦੀ ਕਾਮਿਲ ਮਰਜ਼ੀ ਨੂੰ ਇਸ ਰੂਹ ਜ਼ਮੀਨ 'ਤੇ ਪੂਰਾ ਕਰ ਸਕੀਏ, ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਜਦੋਂ ਅਸੀਂ ਬਾਈਬਲ ਮੁਕੱਦਸ ਨੂੰ, ਜਿਹੜਾ ਕਿ ਖੁਦਾ ਦਾ ਕਲਾਮ ਹੈ, ਇਹਨੂੰ ਰੋਜ਼ਾਨਾ ਪੜ੍ਹਾਂਗੇ, ਸੁਣਾਂਗੇ ਅਤੇ ਇਹਦੇ 'ਤੇ ਅਮਲ ਕਰਾਂਗੇ ਤਾਂ ਫਿਰ ਯਕੀਨਨ ਅਸੀਂ ਖੁਦਾ ਦੇ ਮਿਆਰ 'ਤੇ ਵੀ ਪੂਰਾ ਉਤਰਾਂਗੇ। ਖੁਦਾ ਦੇ ਕਲਾਮ 'ਤੇ ਅਮਲ ਕਰਦੇ ਹੋਇਆਂ, ਉਹਦੇ ਹੁਕਮਾਂ 'ਤੇ ਚੱਲਦੇ ਹੋਇਆਂ, ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ, ਹਰ ਤਰ੍ਹਾਂ ਦੇ ਗੁਨਾਹ ਤੋਂ ਬਚਾ ਸਕਾਂਗੇ ਅਤੇ ਆਪਣੇ ਆਪ ਨੂੰ ਖੁਦਾਮਦ ਵਿੱਚ ਕਾਇਮ ਉਦਾਇਮ ਰੱਖ ਸਕਾਂਗੇ ਅਤੇ ਖੁਦਾਮਦ ਕੋਲੋਂ ਬਹੁਤ ਸਾਰੀਆਂ ਬਰਕਤਾਂ ਵੀ ਪਾਉਣ ਵਾਲੇ ਬਣਾਂਗੇ। ਸੋ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਰੋਜ਼ਾਨਾ ਖੁਦਾਮਦ ਦੇ ਕਲਾਮ ਨੂੰ ਪੜ੍ਹੋ, ਸੁਣੋ, ਇਹਦੇ 'ਤੇ ਅਮਲ ਕਰੋ ਤਾਂ ਕਿ ਨਾ ਸਿਰਫ ਤੁਸੀਂ ਬਲਕਿ ਤੁਹਾਡਾ ਘਰਾਨਾ ਵੀ ਖੁਦਾਮਦ ਕੋਲੋਂ ਬਰਕਤ ਪਾਏ ਅਤੇ ਤੁਸੀਂ ਇਸ ਮਸੀਹ 'ਤੇ ਇਮਾਨ ਲਿਆਉਂਦੇ ਹੋਇਆਂ ਉਹਦੇ ਵਿੱਚ ਕਾਮਿਲ ਜ਼ਿੰਦਗੀ ਗੁਜ਼ਾਰ ਸਕੋ ਅਤੇ ਖੁਦਾਮਦ ਦੇ ਜਲਾਲ ਨੂੰ ਇਸ ਜ਼ਮੀਨ 'ਤੇ ਜ਼ਾਹਿਰ ਕਰਨ ਵਾਲੇ ਬਣੋ। ਸੋ ਖੁਦਾਵੰਦ ਤੁਹਾਡੇ ਨਾਲ ਹੋਏ ਅਤੇ ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇਈਏ ਅਤੇ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਇਸ ਮਸੀਹ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਹੈ ਖੁਦਾਵੰਦ, ਤੂੰ ਮੁਬਾਰਕ ਖੁਦਾ ਹੈ। ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇਣੇ ਹਾਂ। ਤੂੰ ਸਾਨੂੰ ਕਬੂਲ ਫਰਮਾ, ਸਾਡੀ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਮਾਫ਼ ਫਰਮਾ, ਕਿਉਂਕਿ ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ, ਇਸ ਗੱਲ ਦਾ ਇਕਰਾਰ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੀਆਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਬੁਰਾਈਆਂ ਪਾਈਆਂ ਜਾਂਦੀਆਂ ਨੇ। ਐ ਖੁਦਾਵੰਦ, ਤੂੰ ਸਾਨੂੰ ਪਾਕ ਸਾਫ਼ ਕਰ ਅਤੇ ਸਾਨੂੰ ਤੂੰ ਆਪਣੀ ਰਾਸਤੀ ਅਤਾ ਫਰਮਾ। ਐ ਖੁਦਾਵੰਦ, ਤੇਰੇ ਅੱਗੇ ਦਰਖਾਸਤ ਕਰਨੇ ਹਾਂ ਕਿ ਸਾਨੂੰ ਤੌਫੀਕ ਦੇ ਕੇ ਅਸੀਂ ਰੋਜ਼ਾਨਾ ਤੇਰੇ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ 'ਤੇ ਅਮਲ ਕਰੀਏ, ਕਿਉਂਕਿ ਤੇਰਾ ਕਲਾਮ ਸਾਨੂੰ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰੀਏ ਤਾਂ ਕਿ ਤੇਰੇ ਜਲਾਲ ਸਾਡੇ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ। ਐ ਖੁਦਾਵੰਦ, ਜਦੋਂ ਅਸੀਂ ਤੇਰੇ ਕਲਾਮ ਨੂੰ ਅਪਣਾਉਂਦੇ ਹਾਂ, ਇਹਦੇ 'ਤੇ ਅਮਲ ਕਰਦੇ ਹਾਂ, ਉਸ ਵੇਲੇ ਅਸੀਂ ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਕਰਨ ਵਾਲੇ ਬਣਦੇ ਹਾਂ। ਐ ਖੁਦਾਵੰਦ, ਆਪਣੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ ਅਤੇ ਫਜ਼ਲ ਬਖਸ਼ ਕੇ ਅਸੀਂ ਇਸ ਕਲਾਮ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾ ਸਕੀਏ ਤਾਂ ਕਿ ਜਿੱਥੇ ਗੁਨਾਹ ਦੀ ਤਾਰੀਕੀ ਪਾਈ ਜਾਂਦੀ ਹੈ ਉੱਥੇ ਤੇਰੇ ਕਲਾਮ ਦੇ ਵਸੀਲੇ ਨਾਲ ਰੋਸ਼ਨੀ ਫੈਲ ਜਾਏ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਸ ਜਮਾਤ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ, ਸਾਡੀ ਬਿਮਾਰੀਆਂ ਨੂੰ ਦੂਰ ਕਰ ਦੇ। ਐ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਆਪਣੇ ਕਲਾਮ ਦੇ ਜ਼ਰੀਏ ਸਾਡੇ ਨਾਲ ਹਮ ਕਲਾਮ ਹੋਣਾ ਹੈ ਅਤੇ ਸਾਡੇ ਦੁਆਵਾਂ ਨੂੰ ਸੁਣ ਕੇ ਉਹਨਾਂ ਦਾ ਜਵਾਬ ਦੇਣਾ ਹੈ। ਤੂੰ ਸਾਡੇ ਨਾਲ ਹੋ ਅਤੇ ਸਾਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32 ਲਾਹੌਰ ਪਾਕਿਸਤਾਨ ਸਾਥੀਓ ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ ਸਾਡੀ ਵੈਬਸਾਈਟ ਹੈ www.awr.org ਸਾਥੀਓ ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ ਖੁਦਾ ਹਾਫਿਜ਼